ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਮੀਆਂ ਬੀਵੀ ਦੇ ਫਰਾਈਜ਼ ਦੇ ਬਾਰੇ ਦੱਸਾਂਗੀ ਕਿ ਖਾਨਦਾਨ ਦੇ ਲਈ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਦਾਰੀਆਂ ਨੇ ਤੇ ਇੱਕ ਦੂਸਰੇ ਦੇ ਲਈ ਉਹਨਾਂ ਦੇ ਕਿਹੜੇ ਫਰਜ਼ ਨੇ ਜਿਹੜੇ ਕਿ ਉਹਨਾਂ ਨੂੰ ਪੂਰੇ ਕਰਨੇ ਨੇ। ਸਾਥੀਓ, ਇਹ ਸੱਚ ਹੈ ਕਿ ਅੱਛਾ ਖਾਵੰਦ ਹੀ ਇੱਕ ਅੱਛਾ ਬਾਪ ਬਣ ਸਕਦਾ ਏ ਤੇ ਖਾਵੰਦ ਹੀ ਘਰ ਦਾ ਤੇ ਖਾਨਦਾਨ ਦਾ ਸਰਬਰਾਹ ਹੁੰਦਾ ਏ। ਉਹਦੇ ਲਈ ਇਹ ਲਾਜ਼ਮ ਏ ਕਿ ਉਹ ਆਪਣੇ ਖਾਨਦਾਨ ਦੀ ਖਿਦਮਤ ਕਰੇ ਤੇ ਉਹਨੂੰ ਇਹ ਵੀ ਚਾਹੀਦਾ ਏ ਕਿ ਉਹ ਆਪਣੇ ਘਰ ਦੀ ਹਰ ਜ਼ਰੂਰਤ ਨੂੰ ਪੂਰਾ ਕਰੇ ਤੇ ਹਰ ਇੱਕ ਦੇ ਲਈ ਆਪਣੇ ਵਕਤ 'ਚੋਂ ਵਕਤ ਕੱਢੇ, ਆਪਣੀ ਬੀਵੀ ਤੇ ਬੱਚਿਆਂ ਤੇ ਤਵੱਜਾ ਦੇਵੇ ਤੇ ਉਹਨਾਂ ਦੇ ਨਾਲ ਵਕਤ ਗੁਜ਼ਾਰੇ, ਉਹਨਾਂ ਦੀ ਸਿਹਤ ਤੰਦਰੁਸਤੀ ਦਾ ਖਿਆਲ ਰੱਖੇ ਤੇ ਉਹਨਾਂ ਦੇ ਲਈ ਆਪਣੇ ਵਕਤ 'ਚੋਂ ਜ਼ਰੂਰ ਵਕਤ ਕੱਢੇ। ਖਾਸ ਤੌਰ 'ਤੇ ਖਾਨਦਾਨ ਦੇ ਅਹਿਮ ਵਾਕਿਆਤ 'ਚ ਖਾਵੰਦ ਦਾ ਹੋਣਾ ਬਹੁਤ ਹੀ ਜ਼ਰੂਰੀ ਏ। ਉਹ ਆਪਣੀ ਬੀਵੀ ਤੇ ਬੱਚਿਆਂ ਦਾ ਜ਼ਰੂਰ ਸਾਥ ਦੇਵੇ, ਕਿਉਂਕਿ ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤੇ ਤੁਹਾਡੇ ਬੱਚੇ ਤੁਹਾਡੀ ਕੁਰਬਤ ਤੋਂ ਤੇ ਸ਼ਫਕਤ ਤੋਂ ਮਹਿਰੂਮ ਹੋ ਜਾਣਗੇ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਇੱਕ ਅੱਛਾ ਖਾਵੰਦ ਤੇ ਇੱਕ ਅੱਛਾ ਬਾਪ ਉਹੀ ਏ ਜਿਹੜਾ ਆਪਣੀ ਬੀਵੀ ਤੇ ਆਪਣੇ ਬੱਚਿਆਂ ਦੀ ਸੁਣਦਾ ਏ, ਉਹਨਾਂ ਦੀ ਹਿਫਾਜ਼ਤ ਕਰਦਾ ਏ, ਉਹਨਾਂ ਦੇ ਨਾਲ ਪਿਆਰ ਕਰਦਾ ਏ ਤੇ ਅਗਰ ਕੋਈ ਗਲਤੀ ਹੋ ਜਾਏ ਤੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਂਦਾ ਏ ਤੇ ਉਹਨਾਂ ਦੀ ਮਦਦ ਕਰਦਾ ਏ। ਤੁਹਾਡੀ ਗਹਿਰੀ ਤਵੱਜਾ ਹੀ ਤੁਹਾਡੇ ਖਾਨਦਾਨ 'ਚ ਖੁਦ ਇਤਮਾਦੀ ਪੈਦਾ ਕਰਦੀ ਏ। ਖਾਵੰਦ ਨੂੰ ਇਹ ਚਾਹੀਦਾ ਏ ਕਿ ਉਹ ਆਪਣੇ ਖਾਨਦਾਨ ਦੀ ਅੱਛੀ ਰਹਿਨਮਾਈ ਕਰੇ ਤੇ ਘਰ 'ਚ ਇੱਕ ਐਸਾ ਮਾਹੌਲ ਪੈਦਾ ਕਰੇ ਜਿਹਦੇ 'ਚ ਰਹਿੰਦਿਆਂ ਹੋਇਆਂ ਘਰ ਦੇ ਹਰ ਫਰਦ ਨੂੰ ਆਪਣੀ ਜ਼ਿੰਦਗੀ ਗੁਜ਼ਾਰਨ 'ਚ ਦਿੱਕਤ ਮਹਿਸੂਸ ਨਾ ਹੋਏ, ਬਲਕਿ ਘਰ ਦਾ ਹਰ ਫਰਦ ਖੁਸ਼ ਹੋ ਕੇ ਆਪਣੇ ਖਾਨਦਾਨ 'ਚ ਜ਼ਿੰਦਗੀ ਬਸਰ ਕਰੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਕਸਰ ਔਕਾਤ ਮਰਦ ਹਜ਼ਰਾਤ ਇਹ ਜ਼ਿੰਮੇਦਾਰੀ ਆਪਣੀਆਂ ਬੀਵੀਆਂ 'ਤੇ ਪਾ ਦਿੰਦੇ ਨੇ ਕਿ ਬੱਚਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਅਤੇ ਉਹਨਾਂ ਦੇ ਸਾਰੇ ਕੰਮ ਕਰਨਾ ਇੱਕ ਬੀਵੀ ਦਾ ਜਾਂ ਇੱਕ ਮਾਂ ਦਾ ਹੀ ਕੰਮ ਏ। ਲੇਕਿਨ ਇਹ ਸਰਾਸਰ ਗਲਤ ਏ। ਬੱਚਿਆਂ ਦੀ ਤਰਬੀਅਤ 'ਚ ਬਾਪ ਦਾ ਵੀ ਉਨਾ ਹੀ ਫਰਜ਼ ਏ ਜਿੰਨਾ ਕਿ ਮਾਂ ਦਾ। ਸੋ ਇਸ ਲਈ ਇੱਕ ਖਾਵੰਦ ਹੁੰਦਿਆਂ ਹੋਇਆਂ ਅਤੇ ਇੱਕ ਬਾਪ ਹੁੰਦਿਆਂ ਹੋਇਆਂ ਉਹਨੂੰ ਇਹ ਸਮਝਣਾ ਚਾਹੀਦਾ ਏ ਕਿ ਉਹ ਆਪਣੇ ਬੀਵੀ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਅਤੇ ਉਹਨਾਂ ਨੂੰ ਹਰ ਉਹ ਚੀਜ਼ ਮੁਹੱਈਆ ਕਰੇ ਜਿਹਦੀ ਕਿ ਉਹਨਾਂ ਨੂੰ ਜ਼ਰੂਰਤ ਏ। ਸਾਥੀਓ, ਕਈ ਦਫ਼ਾ ਇਸ ਤਰ੍ਹਾਂ ਹੁੰਦਾ ਏ ਕਿ ਅਗਰ ਘਰ 'ਚ ਬੱਚੇ ਕੋਈ ਗਲਤੀ ਕਰ ਦੇਣ ਜਾਂ ਬਦਤਮੀਜ਼ੀ ਕਰਨ ਤੇ ਮਰਦ ਹਜ਼ਰਾਤ ਉਹਦਾ ਕਸੂਰਵਾਰ ਬੀਵੀ ਨੂੰ ਠਹਿਰਾਉਂਦੇ ਨੇ, ਜਦਕਿ ਇਹ ਗਲਤ ਏ। ਮਾਂ ਤੇ ਕਦੀ ਵੀ ਨਹੀਂ ਇਹ ਚਾਹੁੰਦੀ ਕਿ ਉਹ ਆਪਣੇ ਬੱਚੇ ਦੀ ਅੱਛੀ ਤਰਬੀਅਤ ਨਾ ਕਰੇ, ਬਲਕਿ ਹਰ ਮਾਂ ਦੀ ਇਹ ਕੋਸ਼ਿਸ਼ ਹੁੰਦੀ ਏ ਕਿ ਉਹਦਾ ਬੱਚਾ ਇੱਕ ਅੱਛਾ ਇਨਸਾਨ ਬਣੇ ਤੇ ਹਰ ਇੱਕ ਦੇ ਨਾਲ ਤਮੀਜ਼ ਨਾਲ ਪੇਸ਼ ਆਏ। ਸੋ ਇਸ ਲਈ ਕਦੀ ਵੀ ਬੱਚੇ ਦੀ ਕਿਸੇ ਗਲਤੀ ਖਤਾ ਦਾ ਜ਼ਿੰਮੇਦਾਰ ਮਾਂ ਨੂੰ ਨਹੀਂ ਠਹਿਰਾਉਣਾ ਚਾਹੀਦਾ। ਖਾਵੰਦ ਨੂੰ ਵੀ ਇਹ ਚਾਹੀਦਾ ਏ ਕਿ ਉਹ ਵੀ ਆਪਣੀ ਇਹ ਜ਼ਿੰਮੇਦਾਰੀ ਸਮਝੇ ਕਿ ਉਹ ਵੀ ਬੱਚਿਆਂ ਦੀ ਪਰਵਰਿਸ਼ 'ਚ ਬਰਾਬਰ ਦਾ ਹੱਕਦਾਰ ਏ। ਉਹਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਏ ਕਿ ਬੱਚੇ ਦੋਨਾਂ ਦੇ ਹੀ ਨੇ ਤੇ ਉਹਨਾਂ ਦੀ ਅੱਛੀ ਪਰਵਰਿਸ਼ ਕਰਨਾ ਦੋਨਾਂ ਦੀ ਜ਼ਿੰਮੇਦਾਰੀ ਏ ਤੇ ਵਾਲਿਦੈਨ ਦੋਨਾਂ ਨੂੰ ਮਿਲ ਕੇ ਹੀ ਆਪਣੇ ਖਾਨਦਾਨ ਅਤੇ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨੀ ਚਾਹੀਦੀ ਏ। ਖਾਵੰਦਾਂ ਨੂੰ ਚਾਹੀਦਾ ਏ ਕਿ ਉਹ ਹਰ ਹਾਲ 'ਚ ਆਪਣੀ ਬੀਵੀ ਦਾ ਸਾਥ ਦੇਣ, ਹਰ ਦੁੱਖ ਤੇ ਹਰ ਪਰੇਸ਼ਾਨੀ ਤੇ ਮੁਸੀਬਤ 'ਚ ਉਹਦਾ ਸਹਾਰਾ ਬਣਨ। ਖਾਵੰਦ ਨੂੰ ਘਰ ਦਾ ਸਰਬਰਾਹ ਹੁੰਦਿਆਂ ਹੋਇਆਂ ਇਹ ਚਾਹੀਦਾ ਏ ਕਿ ਉਹ ਆਪਣੇ ਘਰ 'ਚ ਮਜ਼ਹਬੀ ਮਾਹੌਲ ਪੈਦਾ ਕਰੇ। ਇਬਾਦਤ ਦਾ ਇੱਕ ਵਕਤ ਮੁਕਰਰ ਹੋਣਾ ਚਾਹੀਦਾ ਏ ਜਿਹਦੇ 'ਚ ਖਾਨਦਾਨ ਦੇ ਸਭ ਅਫਰਾਦ ਬੈਠ ਕੇ ਦੁਆ ਕਰਨ ਤੇ ਖੁਦਾਵੰਦ ਦੀ ਹਮਦੋਸਤਾਇਸ਼ ਕਰਨ, ਤਾਂ ਕਿ ਉਹ ਖੁਦਾਵੰਦ ਤੋਂ ਹੋਰ ਬਹੁਤ ਸਾਰੀਆਂ ਬਰਕਤਾਂ ਨੂੰ ਹਾਸਿਲ ਕਰ ਸਕਣ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਿੱਥੇ ਇੱਕ ਖਾਵੰਦ ਦੀਆਂ ਜਾਂ ਇੱਕ ਬਾਪ ਦੀਆਂ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਨੇ, ਉੱਥੇ ਹੀ ਇੱਕ ਬੀਵੀ ਦੀਆਂ ਵੀ ਬੜੀਆਂ ਜ਼ਿੰਮੇਦਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਉਹਦਾ ਫਰਜ਼ ਏ। ਯਾਦ ਰੱਖੋ ਕਿ ਘਰ ਦੀ ਸਾਰੀ ਜ਼ਿੰਮੇਦਾਰੀ ਬੀਵੀ ਦੇ ਸਿਰ 'ਤੇ ਹੁੰਦੀ ਏ। ਘਰ 'ਚ ਰਹਿਣ ਵਾਲੇ ਹਰ ਫਰਦ ਨੂੰ ਵਕਤ 'ਤੇ ਹਰ ਚੀਜ਼ ਮੁਹੱਈਆ ਕਰਨਾ, ਖਾਵੰਦ ਦੇ ਤਮਾਮ ਕੰਮ ਕਰਨਾ, ਬੱਚਿਆਂ ਦੀ ਪਰਵਰਿਸ਼ ਕਰਨਾ, ਉਹਨਾਂ ਨੂੰ ਸਕੂਲ ਭੇਜਣਾ ਅਤੇ ਇਸੇ ਤਰ੍ਹਾਂ ਦੇ ਹੋਰ ਵੀ ਘਰ ਦੇ ਕਈ ਕੰਮ ਹੁੰਦੇ ਨੇ ਜਿਹੜੇ ਕਿ ਇੱਕ ਔਰਤ ਨੂੰ ਕਰਨੇ ਪੈਂਦੇ ਨੇ। ਉਹਨਾਂ ਤਮਾਮ ਜ਼ਿੰਮੇਦਾਰੀਆਂ ਨੂੰ ਪੂਰਾ ਕਰਨਾ ਔਰਤ ਦਾ ਹੀ ਫਰਜ਼ ਹੁੰਦਾ ਏ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਔਰਤ ਨੂੰ ਕਈ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਏ। ਅਕਸਰ ਔਕਾਤ ਇਹ ਵੇਖਣ 'ਚ ਆਇਆ ਏ ਕਿ ਘਰਾਂ 'ਚ ਮੀਆਂ ਬੀਵੀ ਦੇ ਦਰਮਿਆਨ ਨੋਕ ਜੋਕ ਹੁੰਦੀ ਰਹਿੰਦੀ ਏ, ਲੇਕਿਨ ਇਹ ਛੋਟੀਆਂ ਛੋਟੀਆਂ ਗੱਲਾਂ ਬੱਚਿਆਂ ਦੀ ਜ਼ਿੰਦਗੀ 'ਚ ਬਹੁਤ ਅਸਰਅੰਦਾਜ਼ ਹੁੰਦੀਆਂ ਨੇ, ਕਿਉਂਕਿ ਬੱਚੇ ਤੇ ਆਪਣੇ ਵਾਲਿਦੈਨ ਦੇ ਨਕਸ਼ੇ ਕਦਮ 'ਤੇ ਚੱਲਦੇ ਨੇ ਤੇ ਉਹੀ ਕੰਮ ਕਰਦੇ ਨੇ, ਉਹੀ ਗੱਲਾਂ ਸਿੱਖਦੇ ਨੇ ਜਿਹੜੀਆਂ ਕਿ ਉਹ ਆਪਣੇ ਵਾਲਿਦੈਨ 'ਚ ਵੇਖਦੇ ਨੇ ਅਤੇ ਸਿੱਖਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਕਦੀ ਵੀ ਬੱਚਿਆਂ ਦੇ ਸਾਹਮਣੇ ਲੜਨਾ ਝਗੜਨਾ ਨਹੀਂ ਚਾਹੀਦਾ, ਬਲਕੇ ਆਪਸ 'ਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ ਤੇ ਛੋਟੇ ਮੋਟੇ ਝਗੜੇ ਬੱਚਿਆਂ ਦੇ ਸਾਹਮਣੇ ਨਹੀਂ ਕਰਨੇ ਚਾਹੀਦੇ ਬਲਕਿ ਉਹਨਾਂ ਦੇ ਦਰਮਿਆਨ ਬਾਹਮੀ ਸਮਝ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਣ। ਸਾਥੀਓ, ਯਾਦ ਰੱਖੋ ਕਿ ਅੱਛਾ ਮਾਹੌਲ ਪੈਦਾ ਕਰਨਾ ਇੱਕ ਮਾਂ ਦੀ ਜ਼ਿੰਮੇਵਾਰੀ ਹੈ। ਆਪਣੇ ਬੱਚੇ ਦੀ ਅੱਛੀ ਬੁਰੀ ਪਰਵਰਿਸ਼ ਕਰਨਾ ਵੀ ਮਾਂ ਦੀ ਜ਼ਿੰਮੇਵਾਰੀ ਹੈ। ਅਗਰ ਇੱਕ ਮਾਂ ਆਪਣੇ ਬੱਚੇ ਦੀ ਬਚਪਨ ਤੋਂ ਹੀ ਅੱਛੀ ਤਰਬੀਅਤ ਕਰੇਗੀ ਤੇ ਫਿਰ ਯਕੀਨਨ ਉਹ ਵੱਡਾ ਹੋ ਕੇ ਇੱਕ ਅੱਛਾ ਇਨਸਾਨ ਬਣੇਗਾ। ਤੇ ਸਾਥੀਓ, ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਮਰਦ ਤੇ ਔਰਤ ਦੋਨੋਂ ਖੁਦਾਵੰਦ ਦੀ ਸੂਰਤ 'ਤੇ ਪੈਦਾ ਕੀਤੇ ਗਏ ਨੇ ਤੇ ਖੁਦਾਵੰਦ ਨੇ ਔਰਤ ਨੂੰ ਖਾਸ ਅਹਿਮੀਅਤ ਦਿੱਤੀ ਹੈ ਕਿਉਂਕਿ ਔਰਤ 'ਚ ਵੀ ਉਹ ਤਮਾਮ ਖੂਬੀਆਂ ਨੇ ਜਿਹੜੀਆਂ ਕਿ ਮਰਦ 'ਚ ਪਾਈਆਂ ਜਾਂਦੀਆਂ ਨੇ। ਇਸ ਲਈ ਔਰਤ ਨੂੰ ਕਦੀ ਵੀ ਮਰਦ ਤੋਂ ਕਮਤਰ ਨਾ ਸਮਝਿਆ ਜਾਏ। ਸਾਥੀਓ, ਯਾਦ ਰੱਖੋ ਕਿ ਔਰਤ ਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਉਹ ਆਪਣੇ ਖਾਵਨ ਦੀ ਤਾਬਿਆ ਰਹੇ, ਯਾਨੀ ਕਿ ਬੀਵੀ ਆਪਣੇ ਖਾਵਨ ਨੂੰ ਘਰ ਦਾ ਸਰਬਰਾਹ ਸਮਝੇ, ਉਹਦੀਆਂ ਹਦਾਇਤ 'ਤੇ ਅਮਲ ਕਰੇ ਅਤੇ ਹਮੇਸ਼ਾ ਇਹ ਯਾਦ ਰੱਖੇ ਕਿ ਖੁਦਾਵੰਦ ਨੇ ਖਾਵਨ ਨੂੰ ਜੋੜੇ ਦਾ ਸਰਦਾਰ ਮੁਕਰਰ ਕੀਤਾ ਹੈ। ਇਸ ਲਈ ਬੀਵੀ ਨੂੰ ਇਹ ਗੱਲ ਅੱਛੀ ਤਰ੍ਹਾਂ ਜ਼ਿਹਨ ਨਸ਼ੀਨ ਕਰਨੀ ਚਾਹੀਦੀ ਹੈ ਕਿ ਉਹਦੇ 'ਤੇ ਖਾਵਨ ਦੀ ਤਾਬੇਦਾਰੀ ਹੈ। ਇਸ ਲਈ ਜ਼ਰੂਰੀ ਨਹੀਂ ਕਿਉਂਕਿ ਉਹ ਉਹਦੇ ਤੋਂ ਕਮ ਤਰੇ, ਬਲਕਿ ਉਹਦੀ ਜਗ੍ਹਾ ਅਤੇ ਮੁਕਾਮ ਨੂੰ ਇਹੋ ਹੀ ਜ਼ੇਬ ਦਿੰਦਾ ਹੈ ਅਤੇ ਤਾਬਿਆ ਰਹਿਣ ਦਾ ਇਹ ਹੁਕਮ ਤਾਲੀਮ ਯਾਫਤਾ ਅਤੇ ਗੈਰ ਤਾਲੀਮ ਯਾਫਤਾ ਸਭ ਬੀਵੀਆਂ ਦੇ ਲਈ ਹੈ। ਸਾਥੀਓ, ਤਾਬੇਦਾਰੀ ਦਾ ਮਤਲਬ ਇਹ ਨਹੀਂ ਕਿ ਬੀਵੀ ਆਪਣੇ ਖਿਆਲਾਤ ਦਾ ਇਜ਼ਹਾਰ ਨਹੀਂ ਕਰ ਸਕਦੀ ਜਾਂ ਘਰ ਜਾਂ ਬੱਚਿਆਂ ਦੇ ਮੁਤਲਿਕ ਆਪਣੇ ਖਿਆਲਾਤ ਪੇਸ਼ ਨਹੀਂ ਕਰ ਸਕਦੀ, ਬਲਕਿ ਬੀਵੀ ਤੇ ਘਰ ਦੇ ਹਰ ਮਾਮਲੇ 'ਚ ਹਿੱਸਾ ਲੈ ਸਕਦੀ ਹੈ ਅਤੇ ਮੀਆਂ ਅਤੇ ਬੀਵੀ ਦੋਨੋਂ ਮਿਲ ਕੇ ਹੀ ਖਾਨਦਾਨ ਦੇ ਮੁਤਲਿਕ ਮਨਸੂਬੇ ਬਣਾ ਸਕਦੇ ਨੇ। ਬੀਵੀ ਦਾ ਇਹ ਫਰਜ਼ ਹੈ ਕਿ ਉਹ ਆਪਣੇ ਖਾਨਦਾਨ ਅਤੇ ਆਪਣੇ ਖਾਵਨ ਦੀ ਮਦਦ ਅਤੇ ਹਮਾਇਤ ਕਰੇ, ਉਹਦੇ ਕੀਮਤੀ ਫੈਸਲਿਆਂ ਨੂੰ ਕਬੂਲ ਕਰੇ ਅਤੇ ਆਪਣੇ ਖਾਨਦਾਨ ਦਾ ਅੱਛਾ ਖਿਆਲ ਰੱਖੇ ਤਾਂ ਕਿ ਉਹਦੇ ਬੱਚੇ ਉਸ ਖਾਨਦਾਨ 'ਚ ਰਹਿੰਦਿਆਂ ਹੋਇਆਂ ਇੱਕ ਅੱਛਾ ਇਨਸਾਨ ਬਣਨ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਮੀਆਂ ਬੀਵੀ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਦਾਰੀਆਂ ਨੇ ਤੇ ਖਾਨਦਾਨ 'ਚ ਰਹਿੰਦਿਆਂ ਹੋਇਆਂ ਉਹਨਾਂ ਤੇ ਕਿਹੜੇ ਕਿਹੜੇ ਫਰਾਇਜ਼ ਲਾਗੂ ਹੁੰਦੇ ਨੇ ਜਿਨ੍ਹਾਂ ਨੂੰ ਪੂਰਾ ਕਰਕੇ ਉਹ ਆਪਣੇ ਖਾਨਦਾਨ ਦੀ ਅੱਛੀ ਪਰਵਰਿਸ਼ ਕਰ ਸਕਦੇ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 3102317679622।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਮਸੀਹ ਵਿੱਚ ਮੇਰੇ ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਮੁਕਾਸ਼ਵਾ ਦੀ ਕਿਤਾਬ 'ਚੋਂ ਹੈਵਾਨ ਦੀ ਛਾਪ ਦੇ ਬਾਰੇ ਜਾਣਾਂਗੇ ਤੇ ਸਿੱਖਾਂਗੇ। ਬਹੁਤ ਸਾਰੇ ਲੋਕਾਂ ਦੇ ਨਜ਼ਦੀਕ ਹੈਵਾਨ ਦੀ ਛਾਪ ਕੋਈ ਐਸੀ ਸ਼ੈ ਵੇ ਜਿਹੜੀ ਕਿ ਮੱਥੇ ਤੇ ਜਾਂ ਹੱਥ ਤੇ ਨਿਸ਼ਾਨ ਦੇ ਤੌਰ ਨਾਲ ਲਾਈ ਜਾਏਗੀ। ਕਈ ਲੋਕਾਂ ਦਾ ਖਿਆਲ ਹੈ ਕਿ ਇਹ ਕੋਈ ਚਿੱਪ ਹੈ, ਜਾਂ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਨੇ ਕਿ 666 ਮੱਥੇ 'ਤੇ ਲਿਖਿਆ ਜਾਏਗਾ ਕਿਉਂਕਿ ਇਹ ਹੈਵਾਨ ਦੀ ਛਾਪ ਹੈ। ਇਸ ਤਰ੍ਹਾਂ ਸਾਨੂੰ ਪਤਾ ਚੱਲ ਜਾਏਗਾ ਕਿ ਕਿੰਨਾ 'ਤੇ ਹੈਵਾਨ ਦੀ ਛਾਪ ਹੈ, ਯਾਨੀ ਕਿ ਸ਼ੈਤਾਨ ਦੀ ਛਾਪ ਹੈ ਜਿਹੜੇ ਕਿ ਸ਼ੈਤਾਨ ਵੱਲ ਨੇ। ਪਰ ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖਿਆ ਜੇ ਕਿ ਇਹ ਕੋਈ ਇਸ ਤਰ੍ਹਾਂ ਦੀ ਛਾਪ ਨਹੀਂ ਹੈ ਜਿਹੜੀ ਕਿ ਮੱਥੇ ਤੇ ਲਗਾਈ ਜਾਏਗੀ, ਨਾ ਹੀ ਇਹ ਕੋਈ ਚਿੱਪ ਹੈ। ਯਾਦ ਰੱਖੋ ਕਿ ਬਾਈਬਲ ਮੁਕੱਦਸ ਦੇ ਮੁਤਾਬਿਕ ਸਾਨੂੰ ਪਤਾ ਚੱਲਦਾ ਹੈ ਕਿ ਇਹ ਇੱਕ ਅਲਾਮਤੀ ਗੱਲ ਹੈ, ਹੈਵਾਨ ਦੀ ਛਾਪ। ਆਓ ਅਸੀਂ ਸਭ ਤੋਂ ਪਹਿਲੂ ਇਸ ਗੱਲ ਨੂੰ ਜਾਣੀਏ ਕਿ ਹੈਵਾਨ ਤੋਂ ਕੀ ਮੁਰਾਦ ਹੈ। ਜਦੋਂ ਅਸੀਂ ਹੈਵਾਨ ਨੂੰ ਸਮਝ ਜਾਵਾਂਗੇ, ਫਿਰ ਅਸੀਂ ਉਹਦੀ ਛਾਪ ਨੂੰ ਵੀ ਸਮਝ ਜਾਵਾਂਗੇ। ਅਸੀਂ ਵਿੱਚ ਮੇਰੇ ਸਾਥੀ, ਅਗਰ ਇਹ ਬਾਈਬਲ ਮੁਕੱਦਸ ਵਿੱਚ ਹੈ ਤਾਂ ਫਿਰ ਇਹ ਮੇਰੇ ਲਈ ਹੈ, ਅਗਰ ਇਹ ਬਾਈਬਲ ਮੁਕੱਦਸ 'ਚੋਂ ਨਹੀਂ ਹੈ ਤਾਂ ਫਿਰ ਇਹ ਮੇਰੇ ਲਈ ਨਹੀਂ ਹੈ। ਮੁਕਾਸ਼ਵਾ ਦੀ ਕਿਤਾਬ ਵਿੱਚ ਅਸੀਂ ਵੇਖਦੇ ਕਿ ਮਸੀਹ ਯਿਸੂ ਨੂੰ ਜ਼ਹਿਰ ਕੀਤਾ ਗਿਆ, ਜਦਕਿ ਸ਼ੈਤਾਨ ਦੇ ਧੋਖੇ ਨੂੰ, ਉਹਦੇ ਫਰੇਬ ਨੂੰ ਬਿਆਨ ਕੀਤਾ ਗਿਆ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸ਼ੈਤਾਨ ਦੇ ਧੋਖੇ ਤੋਂ, ਉਹਦੇ ਫਰੇਬ ਤੋਂ ਅੱਛੀ ਤਰ੍ਹਾਂ ਵਾਕਫ ਹਾਂ। ਮੁਕਾਸ਼ਵਾ ਕਿਤਾਬ ਦੇ 13ਵੇਂ ਬਾਬ ਦੀ 1ਵੀਂ ਆਇਤ ਵਿੱਚ ਲਿਖਿਆ ਕਿ ਸਮੁੰਦਰ ਦੀ ਰੇਤ ਤੇ ਜਾ ਖੜਾ ਹੋਇਆ, ਫਿਰ ਮੈਂ ਇੱਕ ਹੈਵਾਨ ਨੂੰ ਸਮੁੰਦਰ ਚੋਂ ਨਿਕਲਦੇ ਹੋਏ ਵੇਖਣਾ ਵਾ। ਉਹਦੇ 10 ਸਿੰਘ ਤੇ 7 ਸਿਰ ਨੇ, ਤੇ ਉਹਦੇ ਸਿੰਘਾਂ ਤੇ 10 ਤਾਜ, ਤੇ ਉਹਦੇ ਸਿਰਾਂ ਤੇ ਕੁਫਰ ਦੇ ਨਾਂ ਲਿਖੇ ਹੋਏ ਨੇ। ਸਮਸੀ ਵਿੱਚ ਮੇਰੇ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਇੱਕ ਹੈਵਾਨ ਸਮੁੰਦਰ ਚੋਂ ਨਿਕਲਦਾ ਹੈ। ਸਮੁੰਦਰ ਤੋਂ ਮੁਰਾਦ ਹੈ ਪਾਣੀ, ਤੇ ਮੁਕਾਸ਼ਵਾ ਦੀ ਕਿਤਾਬ ਦੇ 17ਵੇਂ ਬਾਬ ਦੀ 15ਵੀਂ ਆਇਤ ਵਿੱਚ ਲਿਖਿਆ ਹੈ ਕਿ ਜਿਹੜਾ ਪਾਣੀ ਤੂੰ ਵੇਖਿਆ, ਜਿਹਦੇ ਤੇ ਕਸਬੀ ਬੈਠੀ ਹੋਈ ਹੈ, ਉਸ ਤੋਂ ਮੁਰਾਦ ਹੈ ਉਮਤਾਂ, ਗੁਰੂ, ਕੌਮਾਂ, ਐਲੇ ਜ਼ੁਬਾਨ। ਸਮਸੀ ਵਿੱਚ ਮੇਰੇ ਸਾਥੀਓ, ਮੁਕਾਸ਼ਵਾ ਦੀ ਕਿਤਾਬ ਦੇ 17ਵੇਂ ਬਾਬ ਦੀ 15ਵੀਂ ਆਇਤ ਦੇ ਮੁਤਾਬਕ ਪਾਣੀ ਤੋਂ ਮੁਰਾਦ ਹੈ ਉਮਤਾਂ, ਗੁਰੂ, ਕੌਮਾਂ, ਐਲੇ ਜ਼ੁਬਾਨ। ਇਹਦਾ ਮਤਲਬ ਹੈ ਕਿ ਇਹ ਹੈਵਾਨ ਸਮੁੰਦਰ ਚੋਂ, ਯਾਨੀ ਕਿ ਦੁਨੀਆਂ ਚੋਂ ਨਿਕਲਦਾ ਹੈ। ਇਸ ਦੁਨੀਆਂ ਵਿੱਚ ਇਹਦਾ ਵਜੂਦ ਹੈ, ਇਸ ਹੈਵਾਨ ਦਾ ਤਾਲੁਕ ਦੁਨੀਆਂ ਨਾਲ ਹੈ। ਤੇ ਸਾਥੀਓ, ਦਾਨੀਏਲ ਦੀ ਕਿਤਾਬ ਦੇ 7ਵੇਂ ਬਾਬ ਦੀ 23 ਆਇਤ ਦੇ ਮੁਤਾਬਕ ਹੈਵਾਨ ਤੋਂ ਮੁਰਾਦ ਸਲਤਨਤ ਹੈ, ਯਾਨੀ ਕਿ ਹਕੂਮਤ। ਸੋ ਹੁਣ ਇਹ ਗੱਲ ਵਾਜ਼ੀ ਹੋ ਗਈ ਹੈ ਕਿ ਹੈਵਾਨ ਤੋਂ ਮੁਰਾਦ ਹੈ ਹਕੂਮਤ। ਜਦੋਂ ਅਸੀਂ ਕਹਿੰਦੇ ਹਾਂ ਹੈਵਾਨ ਦੀ ਛਾਪ, ਇਸ ਤੋਂ ਮੁਰਾਦ ਹੈ ਹੈਵਾਨ, ਯਾਨੀ ਕਿ ਹਕੂਮਤ ਦੀ ਛਾਪ। ਸਾਥੀਓ, ਦਾਨੀਏਲ ਦੀ ਕਿਤਾਬ ਦੇ 7 ਬਾਬ ਵਿੱਚ 4 ਹੈਵਾਨਾਂ ਦਾ ਜ਼ਿਕਰ ਕੀਤਾ ਗਿਆ ਹੈ। ਮੁਕਾਸ਼ਵਤ ਕਿਤਾਬ ਵਿੱਚ ਵੀ ਹੈਵਾਨ ਦਾ ਜ਼ਿਕਰ ਕੀਤਾ ਗਿਆ ਹੈ। ਤੇ ਯਾਦ ਰੱਖੋ, ਹੈਵਾਨ ਤੋਂ ਮੁਰਾਦ ਹੈ ਹਕੂਮਤ। ਤੇ ਅਸੀਂ ਜਾਣਦੇ ਹਾਂ ਕਿ ਸਭ ਤੋਂ ਪਹਿਲੀ ਹਕੂਮਤ ਬਾਬਲ ਦੀ ਸੀ, ਫਿਰ ਮਾਦਾ ਫਾਰਸੀ, ਫਿਰ ਯੂਨਾਨ, ਫਿਰ ਰੋਮ। ਸੋ ਇਹ ਜਿਹੜੀ ਹਕੂਮਤ ਹੈ ਜਿਹਦਾ ਜ਼ਿਕਰ ਮੁਕਾਸ਼ਵਤ ਕਿਤਾਬ ਦੇ 13ਵੇਂ ਬਾਬ ਵਿੱਚ ਕੀਤਾ ਜਾਂਦਾ ਹੈ, ਉਹ ਚੌਥੀ ਹਕੂਮਤ ਹੈ, ਯਾਨੀ ਕਿ ਰੋਮ ਦੀ ਹਕੂਮਤ। ਤੇ ਸਾਥੀਓ, ਇਹ ਹਕੂਮਤ ਸਿਆਸੀ, ਮਜ਼ਹਬੀ ਵਜੂਦ ਰੱਖਦੀ ਹੈ। ਸੋ ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਵਿੱਚ ਅਸੀਂ ਵੇਖਦੇ ਹਾਂ ਕਿ ਸ਼ੈਤਾਨ ਯਿਸੂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਯਾਨੀ ਕਿ ਉਹ ਬੁੱਤ ਪਰਸਤ ਰੋਮ ਦੇ ਜ਼ਰੀਏ ਨਾਲ ਯਿਸੂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਬੁੱਤ ਪਰਸਤ ਰੋਮ ਨੇ ਹੀ ਯਿਸੂ ਮਸੀਹ ਨੂੰ ਸਲੀਬ ਤੇ ਮਸਲੂਬ ਕੀਤਾ, ਪਰ ਅਸੀਂ ਜਾਣਦੇ ਹਾਂ ਕਿ ਯਿਸੂ ਮਸੀਹ 3ਜੇ ਦਿਨ ਮੁਰਦਿਆਂ ਚੋਂ ਜੀ ਉੱਠਿਆ, ਤੇ ਉਹਨੇ ਸਾਬਿਤ ਕੀਤਾ ਕਿ ਉਹ ਜਿੱਤ ਗਿਆ ਤੇ ਸ਼ੈਤਾਨ ਹਾਰ ਗਿਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖਿਆ ਜੇ ਹੈਵਾਨ ਦੀ ਛਾਪ ਤੋਂ ਮੁਰਾਦ ਹੈ ਬੁੱਤ ਪ੍ਰਸਤ ਰੋਮ। ਇਹ ਤਾਕਤ ਤੇ ਕੁਵਤ ਦੁਨੀਆਂ ਵਿੱਚ ਪਾਈ ਜਾਂਦੀ ਹੈ। ਤੇ ਅਸੀਂ ਮਜ਼ੀਦ ਇਸ ਗੱਲ ਨੂੰ ਜਾਣਨ ਵਾਲੇ ਬਾਨੇ ਆ ਕਿ ਬੁੱਤ ਪ੍ਰਸਤ ਰੋਮ ਨੇ ਸ਼ੈਤਾਨ ਤੋਂ ਇਖਤਿਆਰ ਹਾਸਲ ਕੀਤਾ, ਤੇ ਬੁੱਤ ਪ੍ਰਸਤ ਰੋਮ ਵਿੱਚ ਪੋਪੀਅਤ ਦਾ ਰਾਜ ਸੀ, ਤੇ ਪੋਪੀਅਤ ਨੂੰ ਇਖਤਿਆਰ ਦੇਣ ਵਾਲਾ ਕਸਤਾਤੀਨ ਬਾਦਸ਼ਾਹ ਸੀ, ਜਿਹੜਾ ਕਿ ਰੋਮ ਦਾ ਬਾਦਸ਼ਾਹ ਸੀ। ਸੋ ਸ਼ੈਤਾਨ ਨੇ ਆਪਣਾ ਇਖਤਿਆਰ ਬੁੱਤ ਪ੍ਰਸਤ ਰੋਮ ਨੂੰ ਦਿੱਤਾ, ਤੇ ਬੁੱਤ ਪ੍ਰਸਤ ਰੋਮ ਨੇ ਆਪਣਾ ਇਖਤਿਆਰ ਪੋਪ ਨੂੰ ਦਿੱਤਾ। ਸੋ ਮੇਰਾ ਖਿਆਲ ਹੈ ਕਿ ਹੁਣ ਆਹਿਸਤਾ ਆਹਿਸਤਾ ਤੁਹਾਡੇ ਤੇ ਇਹ ਗੱਲ ਵਾਜ਼ੇ ਹੁੰਦੀ ਜਾਂਦੀ ਹੈ ਕਿ ਹੈਵਾਨ ਦੀ ਛਾਪ ਤੋਂ ਕੀ ਮੁਰਾਦ ਹੈ, ਯਾਨੀ ਕਿ ਹੈਵਾਨ ਇੱਕ ਕੁਵਤ ਹੈ, ਇੱਕ ਤਾਕਤ ਹੈ, ਤੇ ਉਸ ਤੋਂ ਮੁਰਾਦ ਬੁੱਤ ਪ੍ਰਸਤ ਰੋਮ ਹੈ ਜਿਹਦਾ ਸਰਬਰਾਹ ਪੋਪ ਬਣਿਆ। ਪੋਪੀਅਤ ਨੇ, ਯਾਨੀ ਕਿ ਪੋਪ ਨੇ ਰੋਮ ਵਿੱਚ ਰਹਿੰਦੇ ਹੋਇਆਂ ਹਕੂਮਤ ਕੀਤੀ। ਸੋ ਇਸ ਤਰ੍ਹਾਂ ਇਹ ਇੱਕ ਮਜ਼ਹਬੀ ਸਿਆਸੀ ਨਿਜ਼ਾਮ ਵਜੂਦ ਵਿੱਚ ਆਇਆ, ਬਣ ਗਿਆ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਾ ਦੀ ਕਿਤਾਬ ਦੇ 13ਵੇਂ ਬਾਬ ਦੇ ਮੁਤਾਬਕ ਹੈਵਾਨ ਇੱਕ ਮਜ਼ਹਬੀ ਸਿਆਸੀ ਨਿਜ਼ਾਮ ਨੂੰ ਬਿਆਨ ਕਰਦਾ ਹੈ, ਜਿਹੜਾ ਕਿ ਬੁੱਤ ਪ੍ਰਸਤ ਰੋਮ ਵਿੱਚ ਪਾਇਆ ਜਾਂਦਾ ਸੀ। ਸੋ ਹੈਵਾਨ ਕੌਣ ਹੈ? ਹੈਵਾਨ ਉਹ ਹੈ ਜਿਹਨੂੰ ਬੁੱਤ ਪ੍ਰਸਤ ਰੋਮ ਨੇ ਇਖਤਿਆਰ ਦਿੱਤਾ, ਜਿਹੜਾ ਕਿ ਬਾਅਦ ਨੂੰ ਆਲਮੀ ਮਜ਼ਹਬੀ ਤਾਕਤ ਬਣ ਗਿਆ। ਤੇ ਸਾਥੀਓ, ਯਾਦ ਰੱਖੋ, ਖੁੱਲ੍ਹੇ ਲਫ਼ਜ਼ਾਂ ਵਿੱਚ, ਸਾਫ਼ ਲਫ਼ਜ਼ਾਂ ਵਿੱਚ ਇਹ ਵੀ ਕਿ ਇਹ ਹੈਵਾਨ ਪਾਪਾਈ ਨਿਜ਼ਾਮ ਹੈ, ਪੋਪੀਅਤ, ਜਿਹਨੇ ਆਪਣੀ ਛਾਪ ਇਸ ਦੁਨੀਆਂ ਵਿੱਚ ਕਾਇਮ ਕੀਤੀ, ਇਸ ਦੁਨੀਆਂ ਵਿੱਚ ਬਾਈ, ਤੇ ਉਹ ਛਾਪ ਹੈ 666। ਸਾਥੀਓ, ਪੋਪ ਦਾਅਵਾ ਕਰਦਾ ਹੈ ਕਿ ਇਸ ਜ਼ਮੀਨ 'ਤੇ ਉਹ ਖੁਦਾ ਦੀ ਜਗ੍ਹਾ 'ਤੇ ਵੇ, ਉਹ ਗੁਨਾਹ ਮਾਫ਼ ਕਰ ਸਕਦਾ ਹੈ, ਤੇ ਉਹਨੇ ਇਹ ਗੱਲ ਜਿੱਥੋਂ ਲਈ ਏ ਜਾਂ ਜਿਹਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਏ ਉਹ ਸਾਡਾ ਨਜਾਤ ਦੇਹਿੰਦਾ ਖੁਦਾਵੰਦ ਯਿਸੂ ਮਸੀਹ। ਸੋ ਇਹ ਹੈਵਾਨ ਕੌਣ ਏ? ਪੋਪ, ਜਿਹੜਾ ਕਿ ਖੁਦਾ ਦੇ ਬਰਾਬਰ ਹੋਣ ਦਾ ਦਾਅਵਾ ਕਰਦਾ ਹੈ। ਸਾਥੀਓ, ਇਹਨੇ ਠੀਕ 1260 ਸਾਲ ਹਕੂਮਤ ਕੀਤੀ, ਲੋਕਾਂ ਦੇ ਜ਼ੁਲਮ ਸਿਤਮ ਕੀਤਾ, 538 ਕਬਲ ਮਸੀਹ ਤੋਂ ਲੈ ਕੇ 1798 ਤੱਕ। ਤੇ ਨੈਪੋਲੀਅਨ ਨੇ, ਜਨਰਲ ਬਰਥੀਅਰ ਨੇ 1798 ਵਿੱਚ ਪੋਪ ਨੂੰ ਕੈਦ ਵਿੱਚ, ਯਾਨੀ ਕਿ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹਨੂੰ ਕੈਦ ਬਣਾ ਕੇ ਉਹ ਫਰਾਂਸ ਵਿੱਚ ਲੈ ਆਇਆ ਤੇ ਕੈਦ ਵਿੱਚ ਉਹਦੀ ਵਫਾਤ ਹੋ ਗਈ। ਸੋ ਬਾਈਬਲ ਸਾਨੂੰ ਦੱਸਦੀ ਹੈ ਕਿ ਮੁਕਾਸ਼ਵਤ ਕਿਤਾਬ ਦੇ 13ਵੇਂ ਬਾਬ ਦੀ 3 ਅਧ ਮੁਤਾਬਕ ਕਿ ਉਹਦੇ ਸਿਰਾਂ ਚੋਂ ਇੱਕ ਤੇ ਗੋਇਆ ਜ਼ਖਮਕਾਰੀ ਲੱਗਾ, ਯਾਨੀ ਕਿ ਪੋਪ ਦਾ ਕੈਦ ਵਿੱਚ ਵਫਾਤ ਪਾ ਜਾਣਾ, ਮਗਰ ਉਹਦਾ ਜ਼ਖਮਕਾਰੀ ਅੱਛਾ ਹੋ ਗਿਆ। ਇਸ ਤੋਂ ਮੁਰਾਦ ਹੈ ਕਿ ਬਾਅਦ ਨੂੰ ਇੱਕ ਵਾਰਾ ਫਿਰ ਇਸ ਨਿਜ਼ਾਮ ਨੇ ਜ਼ੋਰ ਪਕੜਿਆ। ਮੁਕਾਸ਼ਵਤ ਕਿਤਾਬ ਦੇ 13ਵੇਂ ਬਾਬ ਦੇ 18ਵੇਂ ਅਧ ਮੁਤਾਬਿਕ, ਇਹ ਗੱਲ ਯਾਦ ਰੱਖੋ ਕਿ ਪਾਕਲਾਮ ਵਿੱਚ ਲਿਖਿਆ ਹੈ, ਹਿਕਮਤ ਦਾ ਇਹ ਮੌਕਾ ਹੈ ਜਿਹੜਾ ਸਮਝ ਰੱਖਦਾ ਹੈ ਉਹ ਇਸ ਹੈਵਾਨ ਦਾ ਅਦਦ ਗਿਣ ਲਵੇ, ਕਿਉਂ ਜੋ ਉਹ ਆਦਮੀ ਦਾ ਅਦਦ ਏ ਤੇ ਉਹਦਾ ਅਦਦ 666 ਏ। ਸੋ ਬਾਈਬਲ ਮੁਕੱਦਸ ਵਿੱਚ ਪਹਿਲੀ ਗੱਲ ਜਿਹੜੀ ਕਹੀ ਗਈ ਏ ਉਹ ਏ ਹੈਵਾਨ ਦਾ ਅਦਦ। ਤੇ ਅਗਲੀ ਹੀ ਆਇਤ ਵਿੱਚ ਕਿਹਾ ਗਿਆ ਹੈ ਕਿ ਹੈਵਾਨ ਤੋਂ ਮੁਰਾਦ ਏ ਆਦਮੀ, ਯਾਨੀ ਕਿ ਉਹ ਆਦਮੀ ਦਾ ਅਦਦ ਏ ਤੇ ਉਹਦਾ ਅਦਦ ਕੀ ਏ? 666। ਸਾਥੀਓ, ਯਾਦ ਰੱਖੋ, 7 ਦਾ ਅਦਦ ਕਾਮਲੀਅਤ ਦੀ ਨਿਸ਼ਾਨਦੇਹੀ ਕਰਦਾ ਹੈ, ਜਦਕਿ 6 ਦਾ ਅਦਦ ਬਗਾਵਤ ਦੀ ਨਿਸ਼ਾਨਦੇਹੀ ਕਰਦਾ ਹੈ। ਪੋਪ ਦਾ ਜਿਹੜਾ ਸਰਕਾਰੀ ਲਕਬ ਏ, ਜਿਹੜਾ ਕਿ ਉਹਦੇ ਤਾਜ ਤੇ ਵੀ ਉਹ ਲਕਬ ਲਿਖਿਆ ਜਾਂਦਾ ਹੈ, ਉਹ ਏ ਵਿਕੇਰੀਅਸ ਫਿਲਿਡੀ, ਯਾਨੀ ਕਿ ਖੁਦਾ ਦੇ ਬੇਟੇ ਦੇ ਬਰਾਬਰ। ਸਾਥੀਓ, ਅਗਰ ਤੁਸੀਂ ਵਿਕੇਰੀਅਸ ਫਿਲਿਡੀ ਦਾ ਅਦਦ ਰੂਮੀ ਗਿਣਤੀ ਦੇ ਮੁਤਾਬਿਕ ਕੱਢੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਠੀਕ 666 ਨਿਕਲਦਾ ਹੈ, ਯਾਨੀ ਕਿ ਪੋਪ ਦੇ ਤਾਜ ਤੇ ਜਿਹੜਾ ਲਫ਼ਜ਼ ਲਿਖਿਆ ਹੈ ਵਿਕੇਰੀਅਸ ਫਿਲਿਡੀ, ਰੂਮੀ ਗਿਣਤੀ ਦੇ ਮੁਤਾਬਿਕ ਉਹਦਾ ਅਦਦ 666 ਨਿਕਲਦਾ ਹੈ। ਸੋ ਇਹ ਪੋਪ ਦਾ ਅਦਦ ਏ, ਜਿਹਨੂੰ ਹੈਵਾਨ ਦਾ ਅਦਦ ਕਿਹਾ ਗਿਆ ਹੈ, ਆਦਮੀ ਦਾ ਅਦਦ ਕਿਹਾ ਗਿਆ ਹੈ, ਤੇ ਇਹ ਛਾਪ ਜਿਹੜੀ ਉਹ ਲਗਾਉਂਦਾ ਹੈ ਉਹ ਏ ਹੁਕਮ। ਤੇ ਕਿਹੜਾ ਹੁਕਮ? ਉਹ ਹੁਕਮ ਏ ਇਤਵਾਰ ਦੀ ਇਬਾਦਤ। ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਨੇ 7ਵਾਂ ਦਿਨ ਸੱਬਤ ਦਾ ਠਹਿਰਾਇਆ ਹੈ। 7ਵਾਂ ਦਿਨ ਸੱਬਤ ਦਾ ਹੈ, ਜਿਹੜਾ ਕਿ ਹਫ਼ਤੇ ਦਾ ਦਿਨ ਹੈ, ਤੇ ਖੁਦਾ ਦੀ ਮੋਹਰ ਏ, ਖੁਦਾ ਦਾ ਨਿਸ਼ਾਨ ਹੈ। ਪਰ ਅਸੀਂ ਵੇਖਦੇ ਹਾਂ ਕਿ ਪੋਪ ਨੇ ਇਹਨੂੰ ਬਦਲਿਆ ਤੇ ਸੱਬਤ ਦੀ ਬਜਾਏ, ਹਫ਼ਤੇ ਦੀ ਬਜਾਏ ਇਹਨੂੰ ਇਤਵਾਰ ਦਾ ਦਿਨ ਠਹਿਰਾਇਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਜਿਹੜੇ ਲੋਕ ਇਤਵਾਰ ਨੂੰ ਸੱਬਤ ਮੰਨਦੇ ਨੇ, ਇਤਵਾਰ ਦੀ ਇਬਾਦਤ ਕਰਦੇ ਨੇ, ਹਕੀਕਤ ਵਿੱਚ ਉਹ ਰੂਮੀ ਕਲੀਸੀਆ ਦਾ ਇਖਤਿਆਰ ਕਬੂਲ ਕਰਦੇ ਨੇ। ਕੈਥੋਲਿਕ ਕਿਤਾਬ ਵਿੱਚ ਇਹ ਗੱਲ ਲਿਖੀ ਹੋਈ ਹੈ, ਕੈਥੋਲਿਕ ਰਿਕਾਰਡ ਵਿੱਚ ਇਹ ਗੱਲ ਬਿਆਨ ਹੈ ਕਿ ਇਤਵਾਰ ਸਾਡੇ ਇਖਤਿਆਰ ਦਾ ਨਿਸ਼ਾਨ ਹੈ ਤੇ ਚਰਚ ਬਾਈਬਲ ਤੋਂ ਬਾਲਾ ਤਾਰੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਕੈਥੋਲਿਕ ਖੁਦ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਅਸਾਂ ਖੁਦ ਸੱਬਤ ਨੂੰ ਬਦਲਿਆ, ਹਫ਼ਤੇ ਦੇ ਬਜਾਏ ਇਤਵਾਰ ਨੂੰ ਠਹਿਰਾਇਆ, ਤੇ ਜਿਹੜਾ ਚਰਚ ਏ ਉਹ ਬਾਈਬਲ ਨਾਲੋਂ ਉੱਤੇ ਵੇ। ਤੇ ਇਸ ਗੱਲ ਦਾ ਸਬੂਤ ਸੱਬਤ ਦੀ ਤਬਦੀਲੀ ਹੈ, ਯਾਨੀ ਕਿ ਹਫ਼ਤੇ ਤੋਂ ਇਤਵਾਰ ਵਿੱਚ ਮੁੰਤਕਿਲ ਹੋਣਾ। ਸੋ ਬੁੱਧ ਪ੍ਰਸਤ ਰੋਮਨ ਕਲੀਸੀਆ ਦਾਅਵਾ ਕਰਦੀ ਏ ਕਿ ਉਹਦੇ ਇਖਤਿਆਰ ਦਾ ਨਿਸ਼ਾਨ ਹਫ਼ਤੇ ਦੇ ਪਹਿਲੇ ਦਿਨ, ਯਾਨੀ ਇਤਵਾਰ ਦੀ ਇਬਾਦਤ ਏ। ਸੋ ਮਸੀਹ ਵਿੱਚ ਮੇਰੇ ਸਾਥੀਓ, ਕੈਥੋਲਿਕ ਕਲੀਸੀਆ ਨੇ ਖੁਦ ਆਪਣੇ ਦਾਅਵੇ ਦੇ ਮੁਤਾਬਿਕ ਇਹ ਗੱਲ ਬਿਆਨ ਕੀਤੀ ਹੈ ਕਿ ਸੱਬਤ ਦੇ ਦਿਨ ਨੂੰ ਹਫ਼ਤੇ ਤੋਂ ਇਤਵਾਰ ਤੱਕ ਤਬਦੀਲ ਕੀਤਾ ਗਿਆ, ਤੇ ਇਹਨੂੰ ਬਦਲਣ ਵਾਲੇ ਉਹ ਖੁਦ ਨੇ। ਤੇ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਅਗਰ ਅਸਾਂ ਸੱਬਤ ਨੂੰ ਹਫ਼ਤੇ ਦਾ ਦਿਨ ਕਹਿ ਦਿੱਤਾ, ਅਗਰ ਉਹ ਹਫ਼ਤੇ ਦੇ ਦਿਨ ਸੱਬਤ ਦਾ ਦਿਨ ਮੰਨਣਗੇ ਤੇ ਫਿਰ ਉਹ ਕੈਥੋਲਿਕ ਨਹੀਂ ਰਹਿਣਗੇ ਬਲਕਿ ਸੈਵਨਥ ਡੇ ਐਡਵੈਂਟਿਸਟ ਬਣ ਜਾਣਗੇ, ਕਿਉਂਕਿ 7ਵਾਂ ਦਿਨ ਹਫ਼ਤੇ ਦਾ ਹੈ ਤੇ ਜਿਹੜਾ ਹਫ਼ਤੇ ਨੂੰ ਮੁਕੱਦਸ ਪਾਕ ਮੰਨਦਾ ਹੈ ਉਹ ਸੈਵਨਥ ਡੇ ਵੇ। ਮਸੀਹ ਵਿੱਚ ਮੇਰੇ ਸਾਥੀਓ, ਬਾਈਬਲ ਮੁਕੱਦਸ ਇਹ ਗੱਲ ਬਿਆਨ ਕਰਦੀ ਹੈ ਕਿ ਖੁਦਾ ਨੇ ਇਹ ਦਿਨ ਠਹਿਰਾਇਆ ਹੈ। ਸੋ ਫੈਸਲਾ ਅਸਾਂ ਕਰਨਾ ਹੈ ਕਿ ਅਸੀਂ ਖੁਦਾ ਦੀ ਮੋਹਰ ਲੈਣਾ ਚਾਹੁੰਦੇ ਹਾਂ ਜਾਂ ਫਿਰ ਹੈਵਾਨ ਦੀ ਛਾਪ, ਯਾਨੀ ਕਿ ਇਨਸਾਨ ਦੀ ਛਾਪ, ਪੋਪ ਦੀ ਛਾਪ। ਖੁਦਾ ਦੀ ਮੋਹਰ 7ਵਾਂ ਦਿਨ ਸੱਬਤ ਹੈ, ਜਿਹੜਾ ਕਿ ਹਫ਼ਤੇ ਦਾ ਦਿਨ ਹੈ। ਅਸੀਂ ਹਫ਼ਤੇ ਦੇ ਦਿਨ ਉਹਦੀ ਇਬਾਦਤ ਕਰਕੇ, ਉਹਦੇ ਦਿਨ ਪਾਕ ਮੰਨ ਕੇ ਇਕਰਾਰ ਕਰਨੇ ਹਾਂ, ਕਬੂਲ ਕਰਨੇ ਹਾਂ ਕਿ ਉਹ ਸਾਡੇ ਜ਼ਿੰਦਗੀਆਂ ਦਾ ਖਾਲਿਕ ਤੋਂ ਮਾਲਿਕ ਏ ਤੇ ਨਜਾਤ ਦੇਹਿੰਦਾ ਹੈ। ਤੇ ਜਦੋਂ ਅਸੀਂ ਇਤਵਾਰ ਨੂੰ ਮੰਨਦੇ ਹਾਂ, ਇਤਵਾਰ ਦੀ ਇਬਾਦਤ ਕਰਨੇ ਹਾਂ, ਜਿਹੜਾ ਕਿ ਇਨਸਾਨੀ ਹੁਕਮ ਏ, ਜਿਹੜਾ ਕਿ ਸੱਬਤ ਦਾ ਦਿਨ ਨਹੀਂ ਹੈ, ਇਹਦਾ ਮਤਲਬ ਹੈ ਕਿ ਉਦੋਂ ਅਸੀਂ ਪੋਪ ਦੀ ਮਰਜ਼ੀ ਨੂੰ ਪੂਰਾ ਕਰਨੇ ਹਾਂ, ਉਹਦੀ ਛਾਪ ਨੂੰ ਆਪਣੇ ਉੱਤੇ ਲੈਣੇ ਹਾਂ, ਉਹਦੇ ਇਖਤਿਆਰ ਨੂੰ ਪੂਰਾ ਕਰਨੇ ਹਾਂ। ਅਸੀਂ ਇਸ ਗੱਲ ਦੇ ਜ਼ਹਾਰ ਕਰਨੇ ਹਾਂ ਕਿ ਉਹਦਾ ਇਖਤਿਆਰ ਸਾਡੇ 'ਤੇ ਵੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਹਰ ਦੌਰ ਵਿੱਚ ਖੁਦਾ ਨੇ ਲੋਕਾਂ ਨੂੰ ਚੁਣਿਆ ਕਿ ਉਹ ਫੈਸਲਾ ਕਰਨ, ਉਹ ਚੁਣਾਵ ਕਰਨ ਕਿ ਉਹ ਕਿਹਦੇ ਵੱਲ ਨੇ। ਸੋ ਅਸਾਂ ਦਾਨੀਏਲ ਦੇ ਵਾਂਗੂ, ਸਦਰਕ ਮਿਸਕ ਅਬਦੁਨਜੂ ਦੇ ਵਾਂਗੂ ਖੁਦਾ ਦੇ ਇਖਤਿਆਰ ਨੂੰ ਕਬੂਲ ਕਰਨਾ, ਉਹਦੇ ਨਾਲ ਵਫ਼ਾਦਾਰ ਰਹਿਣਾ, ਤਾਂ ਕਿ ਖੁਦਾ ਸਾਡੇ ਜ਼ਿੰਦਗੀਆਂ ਵਿੱਚ ਇੱਜ਼ਤ ਤੇ ਜਲਾਲ ਪਾਏ। ਸਾਥੀਓ, ਬਜ਼ੁਰਗ ਨੂਹ ਦੇ ਵਾਸਤੇ, ਬਜ਼ੁਰਗ ਇਬਰਾਹਿਮ ਵਾਸਤੇ, ਬਜ਼ੁਰਗ ਮੂਸਾ ਵਾਸਤੇ, ਬਜ਼ੁਰਗ ਦਾਨੀਅਲ ਨਬੀ ਵਾਸਤੇ ਆਸਾਨ ਨਹੀਂ ਸੀ ਕਿ ਆਪਣੇ ਜ਼ਮਾਨੇ ਦੇ ਲੋਕਾਂ ਵਿੱਚ ਬੇਅਬ ਹੋਣ, ਖੁਦਾ ਦੇ ਹੁਕਮਾਂ ਨੂੰ ਮੰਨਣ, ਪਰ ਉਹਨਾਂ ਨੇ ਖੁਦਾ ਦੇ ਕਲਾਮ ਤੇ ਅਮਲ ਕਰਕੇ ਵਿਖਾਇਆ। ਇਸ ਗੱਲ ਨੂੰ ਸਾਬਤ ਕੀਤਾ ਕਿ ਖੁਦਾ ਨਾਲ ਵਫ਼ਾਦਾਰ ਰਿਹਾ ਜਾ ਸਕਦਾ ਹੈ। ਉਹਨਾਂ ਨੇ ਸਾਬਤ ਕੀਤਾ ਕਿ ਖੁਦਾ ਦੀ ਇਬਾਦਤ ਕਰਕੇ, ਖੁਦਾ ਦੇ ਹੁਕਮਾਂ 'ਤੇ ਚੱਲ ਕੇ ਨਜਾਤ ਪਾਈ ਜਾ ਸਕਦੀ ਹੈ। ਸੋ ਆਓ ਅਸੀਂ ਆਪਣੇ ਜ਼ਮਾਨੇ ਦੇ ਲੋਕਾਂ ਦੇ ਵਿੱਚ ਬਜ਼ੁਰਗ ਨੂੰ ਦੇ ਵਾਂਗੂ ਰਾਸਤਬਾਜ਼ ਠਹਿਰੀਏ, ਦਾਨੀਅਲ ਨਬੀ ਦੇ ਵਾਂਗੂ ਖੁਦਾ ਦੇ ਹਜ਼ੂਰ ਮਕਬੂਲ ਠਹਿਰੀਏ, ਯਿਸ ਮਸੀਹ ਦੇ ਸ਼ਾਗਿਰਦਾਂ ਦੇ ਵਾਂਗੂ ਸੱਚਾਈ 'ਤੇ ਖੜੇ ਰਹੀਏ, ਤਾਂ ਕਿ ਅਸੀਂ ਖੁਦਾ ਦੇ ਵਫ਼ਾਦਾਰ ਬੇਟੇ ਅਤੇ ਬੇਟੀਆਂ ਠਹਿਰੀਏ, ਅਸੀਂ ਉਹਦੇ ਵਫ਼ਾਦਾਰ ਲੋਕ ਹੋਈਏ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਖੁਦਾਵੰਦ ਹੀ ਜਾਣੀਆਂ ਅਤੇ ਪਹਿਚਾਣਿਆ ਜਾਏ। ਸੋ ਖੁਦਾ ਮੈਨੂੰ ਅਤੇ ਤੁਹਾਨੂੰ ਤੋਫੀਕ ਦੇਵੇ, ਇਹ ਫਜ਼ਲ ਬਖਸ਼ੇ ਕਿ ਅਸੀਂ ਦੁਨੀਆਂ ਦੇ ਆਖਰ ਵਿੱਚ, ਅਖੀਰ ਜ਼ਮਾਨੇ ਵਿੱਚ ਖੁਦਾਵੰਦ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਉਹਦੇ ਹੁਕਮਾਂ 'ਤੇ ਚੱਲੀਏ, ਉਹਦੀ ਪੈਰਵੀ ਕਰੀਏ ਅਤੇ ਉਹਦੇ ਇਖਤਿਆਰ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕਬੂਲ ਕਰੀਏ, ਉਹਦੀ ਮੋਹਰ ਨੂੰ ਆਪਣੇ ਉੱਤੇ ਲਈਏ, ਯਾਨੀ ਕਿ ਸੱਬਤ ਦਾ ਦਿਨ ਜਿਹੜਾ ਕਿ ਸੱਤਵਾਂ ਦਿਨ ਨੇ, ਹਫ਼ਤੇ ਦੇ ਦਿਨ ਨੇ, ਉਹਨੂੰ ਪਾਕ ਮੰਨ ਕੇ ਇਸ ਗੱਲ ਦਾ ਐਲਾਨੀਆ ਇਕਰਾਰ ਕਰੀਏ ਕਿ ਯਿਸੂ ਮਸੀਹੀ ਸਾਡੀਆਂ ਜ਼ਿੰਦਗੀਆਂ ਦਾ ਖਾਲਿਕ ਤਾਂ ਮਾਲਕ ਅਤੇ ਨਜਾਤ ਦਹਿੰਦਾ ਹੈ। ਜਿਹੜਾ ਕੋਈ ਵੀ ਉਹਦੇ 'ਤੇ ਮਾਲ ਲਿਆਏਗਾ, ਜਿਹੜਾ ਕੋਈ ਵੀ ਉਹਦੀ ਪੈਰਵੀ ਕਰੇਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਖੁਦਾਮ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀਓ, ਅਸੀਂ ਦੁਆ ਕਰੀਏ। ਅਸੀਂ ਯਿਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ, ਤੇਰੀ ਤਾਰੀਫ ਕਰਨੇ ਹਾਂ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਅੱਜ ਦੇ ਕਲਾਮ 'ਤੇ ਅਮਲ ਕਰਨ ਦੀ ਤੋਫੀਕ ਤਾਂ ਫਰਮਾ। ਫਜ਼ਲ ਦੇ ਕੇ ਅਸੀਂ ਤੇਰੀ ਪੂਰੀ ਪੈਰਵੀ ਕਰੀਏ, ਤਾਂ ਕਿ ਅਸੀਂ ਤੇਰੇ ਨਾਲ ਬੇਵਫਾਈ ਨਾ ਕਰੀਏ, ਬਲਕਿ ਅਸੀਂ ਜਾਨ ਦੇਣ ਤੱਕ ਤੇਰੇ ਨਾਲ ਵਫ਼ਾਦਾਰ ਰਹਿੰਦੇ ਹੋਏ ਹਾਂ। ਉਸ ਤਾਜ ਨੂੰ ਪਾਉਣ ਵਾਲ ਬਣੀਏ ਜਿਹੜਾ ਤਾਜ ਹੈ ਖੁਦਾ ਤੂੰ ਆਪਣੇ ਲੋਕਾਂ ਦੇ ਲਈ ਰੱਖਿਆ। ਅੱਜ ਦਾ ਇਹ ਕਲਾਮ ਸਾਡੇ ਜ਼ਿੰਦਗੀ ਵਿੱਚ ਫਲਦਾਰ ਸਾਬਿਤ ਹੋਏ, ਸਾਨੂੰ ਇਮਾਨ ਨਾਲ ਇਸ ਸੱਚਾਈ ਨੂੰ ਕਬੂਲ ਕਰਨ ਦੀ ਤੋਫੀਕ ਤਾਂ ਫਰਮਾ, ਅਤੇ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੋਫੀਕ ਬਖਸ਼। ਸਾਨੂੰ ਸਾਰਿਆਂ ਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।